गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना है, जिसका सिरलेख है श्री गुरु रामदास जी महाराज के जीवन प्रसंग। आओ उसका अगला हिस्सा श्रवण करने की कोशिश करिए जी। 26वां है विछोड़ा। तुवारी खालसा विच श्री लेखक जी लिखते हैं कि वैसाख 1637 ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ ਸੰਹਾਰੀ ਮੱਲ ਜੀ ਲਾਹੌਰ ਤੋਂ ਆਏ ਅਤੇ ਬੇਨਤੀ ਕੀਤੀ ਕਿ ਹੇ ਪਿਆਰੇ ਜੀਓ, ਆਪ ਲਾਹੌਰ ਚਲੋ, ਮੇਰੇ ਪੁੱਤਰ ਅਤੇ ਆਪ ਦੇ ਭਤੀਜੇ ਦਾ ਵਿਆਹ ਹੈ। ਆਪ ਦੇ ਚਰਨ ਪਾਉਣ ਨਾਲ ਸਾਰੇ ਕਾਰਜ ਸੰਵਰ ਜਾਣਗੇ ਅਤੇ ਮੇਰੀ ਜਗਤ ਵਿੱਚ ਰਹਿ ਬਣ ਆਵੇਗੀ। ਸ੍ਰੀ ਗੁਰੂ ਜੀ ਨੇ ਆਦਰ ਭਾ ਕਰਕੇ ਡੇਰਾ ਕਰਵਾਇਆ ਅਤੇ ਅਗਲੇ ਦਿਨ ਦੱਸਿਆ ਕਿ ਸਾਡਾ ਜਾਣਾ ਸੰਭਵ ਨਹੀਂ। ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੀਆਂ ਹਨ, ਇਸ ਵੇਲੇ ਵੀ ਹਨ। ਇਹਨਾਂ ਨੂੰ ਛੱਡ ਕੇ ਅਤੇ ਆ ਰਹੀਆਂ ਨੂੰ ਨਿਰਾਸ਼ਤਾ ਦੇ ਕੇ ਸਾਡਾ ਵਿਆਹਾਂ ਵਿੱਚ ਜਾਣਾ ਨਹੀਂ ਬਣਦਾ। ਸੰਗਤਾਂ ਗੁਰੂ ਦਾ ਰੂਪ ਆਉਂਦੀਆਂ ਹਨ ਅਤੇ ਨਿਰਾਸ਼ਤਾ ਦੇਣੀ ਠੀਕ ਨਹੀਂ। ਫਿਰ ਸਹਾਰੀ ਨੇ ਕਿਹਾ, ਜੇ ਆਪ ਨਾ ਚੱਲ ਸਕੋ ਤਾਂ ਆਪਣੇ ਸਪੁੱਤਰਾਂ ਵਿੱਚੋਂ ਕਿਸੇ ਨੂੰ ਕਾਲ ਦਿਓ। ਇਹ ਗੱਲ ਮੋੜਨੀ ਸਤਿਗੁਰੂ ਜੀ ਨੇ ਉਸਦੇ ਪ੍ਰੇਮ ਭਾਵ ਅੱਗੇ ਉਚਿਤ ਨਾ ਸਮਝ ਕੇ ਪ੍ਰਿਥੀ ਚੰਦ ਜੀ ਨੂੰ ਕਿਹਾ ਕਿ ਬਰਖੁਰਦਾਰ ਜੀ, ਤੁਸੀਂ ਆਪਣੇ ਤਾਇਆ ਜੀ ਨਾਲ ਜਾਓ ਅਤੇ ਵਿਵਾਹ ਕਾਰਜ ਵਿੱਚ ਸੇਵਾ ਸਫਲਤਾ ਨਾਲ ਕਰਕੇ ਸੰਬੰਧੀਆਂ ਦੀ ਪ੍ਰਸੰਨਤਾ ਲੈ ਆਓ। ਪ੍ਰਿਥੀ ਚੰਦ ਜੀ ਨੇ ਆਪਣੀ ਚਾਈ ਸੇਵਾ ਤੋਂ ਓਹਲੇ ਹੋਣਾ ਅਤੇ ਉੱਥੋਂ ਗੈਰਹਾਜ਼ਰੀ ਨੂੰ ਆਪਣੇ ਮਨੋਰਥ ਸਿੱਧੀ ਲਈ ਹਾਨੀਕਾਰਕ ਖਿਆਲ ਕੀਤਾ। ਪਿਤਾ ਗੁਰੂ ਦੀ ਆਗਿਆ ਨੂੰ ਮੁੱਖ ਨਾ ਰੱਖਿਆ ਅਤੇ ਟਾਲਵਾਂ ਉੱਤਰ ਦਿੱਤਾ ਕਿ ਮੈਨੂੰ ਦਿਨ ਰਾਤ ਦੀ ਸੇਵਾ ਤੋਂ ਵਿਹਲ ਨਹੀਂ। ਤਾਂ ਗੁਰੂ ਜੀ ਨੇ ਕਿਹਾ, ਬੇਟਾ, ਸੇਵਾ ਕੋਈ ਹੋਰ ਸੰਭਾਲ ਲਏਗਾ। ਇਹ ਗੁਰੂ ਅਮਰਦਾਸ ਜੀ ਦਾ ਸਤਸੰਗ ਹੈ, ਸੇਵਾ ਵਿੱਚ ਥੁੜ ਨਹੀਂ ਪੈ ਸਕਦੀ। ਤਦ ਪ੍ਰਿਥੀ ਨੇ ਰੁੱਖੇ ਜਿਹੇ ਹੋ ਕੇ ਕਿਹਾ, ਜੀ, ਜੰਝਾਂ ਵਿੱਚ ਖੇਚਲਾਂ ਅਤੇ ਵਿਖੇ ਪਾਉਂਦੇ ਹਨ, ਮੇਰਾ ਸੁਭਾਅ ਨਹੀਂ ਸਹਾਰ ਸਕਦਾ। ਉੱਥੋਂ ਦੇ ਤਮੋ ਗੁਣੀ ਪ੍ਰਭਾਵ ਵਿੱਚ ਮੈਥੋਂ ਨਹੀਂ ਜੇ ਜਾ ਆਉਂਦਾ। ਗੁਰੂ ਜੀ ਦਿਲ ਦੀ ਭਾਵਨਾ ਸਮਝ ਗਏ। ਫਿਰ ਮੰਝਲੇ ਪੁੱਤਰ ਮਹਾਂਦੇਵ ਨੂੰ ਜਾਣ ਦੀ ਆਗਿਆ ਕੀਤੀ। ਮਹਾਂਦੇਵ ਜੀ ਮਸਤਾਨੀ ਜਿਹੀ ਸੁਰ ਵਿੱਚ ਬੋਲੇ, ਜੋ ਕਵੀ ਜੀ ਨੇ ਐਵੇਂ ਦਰਸਾਈ ਹੈ, ਕੋ ਬੰਧੂ ਕਿਸ ਕੋ ਕਿਤ ਜਾਊਂ, ਨੈ ਮੋਰੀ ਕਿ ਸਾਥ ਚਿਨਾਰੀ, ਨੈ ਚਾਹੂੰ ਮੈਂ ਕਰਨ ਅਗਾਰੀ, ਕਿਆ ਸੰਬੰਧ ਕੀ ਗਤ ਇਹ, ਆਪਣੋ ਹਿਤ ਸਭ ਹੇਰਤ ਰਹੇ, ਦਰਬਹੀਨ ਪਿਖ ਹੋਏ ਨਾ ਨੇਰੇ, ਧਨੀ ਪੁਰਸ਼ ਕੇ ਬਨੈ ਕਨੇਰੇ, ਮੋਹ ਤੇ ਨਹਿ ਤੈਂ ਜਾਇਓ ਜਾਏ, ਆਵਨ ਜਾਵਨ ਸ਼ਰਮ ਕੋ ਪਾਏ। ਸੂਰਜ ਪ੍ਰਕਾਸ਼। ਇਹ ਉੱਤਰ ਸੁਣ ਕੇ ਖਿਮਾ ਦੇ ਪਰਬਤ ਗੁਰੂ ਜੀ ਤੀਸਰੇ ਪੁੱਤਰ ਵੱਲ ਤੱਕੇ। ਸ੍ਰੀ ਅਰਜਨ ਜੀਓ ਇਹ ਨਜ਼ਰ ਵੇਖ ਕੇ ਵਧੇਰੇ ਅਦਬ ਵਿੱਚ ਹੋ ਕੇ ਸੁਣਨ ਲੱਗੇ। ਆਪ ਨੇ ਫੁਰਮਾਇਆ, ਬੇਟਾ, ਆਪਣੇ ਤਾਇਆ ਜੀ ਨਾਲ ਲਾਹੌਰ ਜਾਓ, ਇਹਨਾਂ ਦੇ ਉਤਸਵ ਵਿੱਚ ਸ਼ਾਮਲ ਹੋਵੋ, ਪ੍ਰਵਿਰਤੀ ਵਿੱਚ ਸਾਵਧਾਨ ਰਹੋ, ਕੁਛ ਚਿਰ ਇਹਨਾਂ ਦੇ ਗ੍ਰਹਿ ਰਹੋ, ਵਿਆਹ ਹੋ ਮੁੱਕੇ ਅਤੇ ਕੁਛ ਦਿਨ ਮਗਰੋਂ ਆਪਣੀ ਧਰਮਸ਼ਾਲਾ ਜਾ ਟਿੱਕੋ, ਉੱਥੇ ਸਤਨਾਮ ਦਾ ਪ੍ਰਵਾਹ ਚਲਾਓ, ਦੁਖੀ ਭੁੱਖੇ ਦਰਦ ਰੰਜਾਣੇ ਦੀ ਦਾਰੀ ਕਰੋ, ਨਾਮ ਬਾਣੀ ਵਿੱਚ ਲਾ ਕੇ ਪਾਪ ਖੰਡੋ, ਜਦੋਂ ਫਿਰ ਸਦ ਭੇਜੀਏ ਆ ਜਾਣਾ, ਨਾ ਸਦੇ ਤੱਕ ਟਿੱਕੇ ਰਹਿਣਾ। ਇਹ ਆ ਗਿਆ ਸੁਣ ਕੇ ਆਪਨੇ ਸਤ ਬਚਨ ਕਹਿ ਕੇ ਮੱਥਾ ਟੇਕਿਆ ਅਤੇ ਅਗਲੇ ਦਿਨ ਤਾਏ ਜੀ ਨਾਲ ਹਰੀ ਗੁਣ ਗਾਉਂਦੇ ਤੁਰ ਗਏ। ਜਦ ਵਿਆਹ ਚੋਪਾਂ ਨਾਲ ਹੋ ਚੁੱਕਾ ਅਤੇ ਸਹਾਰੀ ਜੀ ਨੇ ਮੁੜ ਜਾਣ ਦੀ ਆਗਿਆ ਦੇ ਦਿੱਤੀ ਤਾਂ ਸ੍ਰੀ ਅਰਜਨ ਦੇਵ ਜੀ ਆਪਣੇ ਧਰਮਸ਼ਾਲਾ ਆ ਰਹੇ, ਜਿੱਥੇ ਨਿੱਤਾ ਪ੍ਰਤੀ ਦੀਵਾਨ ਸੱਜਣ ਕਥਾ ਕੀਰਤਨ ਹੋਵੇ ਅਤੇ ਸ੍ਰੀ ਗੁਰੂ ਜੀ ਵਿੱਚ ਬੈਠ ਕੇ ਗੁਰਬਾਣੀ ਅਰਥਾਂ ਦੇ ਭਾਵ ਸਮਝਾਵਣ ਅਤੇ ਸਤਨਾਮ ਦਾ ਪ੍ਰਚਾਰ ਕਰਨ। ਇਸ ਤਰ੍ਹਾਂ ਕੁਝ ਸਮਾਂ ਬੀਤਿਆ। ਜਦ ਆਸ਼ਾ ਅਤੇ ਅੰਦਾਜ਼ੇ ਤੋਂ ਵੱਧ ਬੀਤ ਗਿਆ ਸਮਾਂ ਤਾਂ ਗੁਰੂ ਆਗਿਆ ਨਾਲ ਵਿਛੜੇ ਸਿੱਖ ਅਤੇ ਸਪੁੱਤਰ ਜੀ ਵਿਛੋੜੇ ਦੀਆਂ ਕਸਕਾਂ ਪ੍ਰਤੀਤ ਕਰਕੇ ਉਦਾਸ ਹੋਣ ਲੱਗੇ। ਆਪ ਜੀ ਨੂੰ ਗੁਰੂ ਭਾਵਨਾ ਦਾ ਅਤਿ ਪ੍ਰੇਮ ਸੀ, ਵਿਛੋੜਾ ਹੁਣ ਦੁਖਦਾਈ ਭਾਸਦਾ ਸੀ, ਪ੍ਰੇਮ ਨਾਲ ਹਿਰਦਾ ਦਰਵਦਾ ਸੀ ਅਤੇ ਮਿਲਣ ਦੀ ਉਮੰਗ ਬਿਹਬਲ ਕਰਦੀ ਸੀ। ਯਥਾ ਕਬ ਗਾਵਤ ਗਦ ਗਦ ਸੁਰ ਹੋਵਤ, ਪਿਤਾ ਪਰਮ ਪ੍ਰਿਯ ਨਿਕਟ ਨਾ ਜੋਵਤ, ਕਬ ਸੰਗਤ ਮੈਂ ਗੁਰਗਨ ਕਹੈ, ਕਮਲ ਬਿਲੋਚਨ ਤੇ ਜਲ ਬਹਿ। ਸੂਰਜ ਪ੍ਰਕਾਸ਼। ਜਿਸ ਤਰ੍ਹਾਂ ਚਿਰ ਕਾਲ ਬੀਤ ਗਿਆ, ਪੁੱਤਰ ਤੇ ਸਿੱਖ ਸ੍ਰੀ ਅਰਜਨ ਗੁਰੂ ਪ੍ਰੇਮ ਵਿੱਚ ਮਤੇ ਪਰ ਬਿਰਹੋਂ ਵਿੱਚ ਬੇਬਲ ਹਨ। ਗੁਰੂ ਇਹ ਦੇਖ ਰਿਹਾ ਹੈ ਆਪਣੇ ਪਿਆਰ ਨੂੰ ਕਿ ਚਾਹੇ ਉਹ ਨਿਸ਼ਕਾਮ ਪ੍ਰੇਮ ਗੁਰੂ ਭਾਵਨਾ ਦਾ ਹੈ ਪਰ ਹੈ ਆਪਣਾ ਪ੍ਰੇਮ। ਕਿਆ ਇਸ ਦੈਵੀ ਅਪਣਤ ਨੂੰ ਵੀ ਆਗਿਆ ਤੋਂ ਸ੍ਰੀ ਅਰਜਨ ਜੀ ਵਾਰਨੇ ਕਰ ਸਕਦੇ ਹਨ? ਕਿਉਂਕਿ ਅੰਤਮ ਮੇਲ ਆਤਮਾ ਦਾ ਪਰਮਾਤਮਾ ਨਾਲ ਆਪੇ ਦਾ ਤਿਆਗ ਅਤੇ ਪ੍ਰਿਯ ਸਰੂਪਤਾ ਵਿੱਚ ਪ੍ਰਾਪਤੀ ਹੈ। ਪੂਰਨ ਆਪਾ ਨਛਾਵਰਤਾ ਸੰਗਮ ਵਿੱਚ ਲੈ ਜਾਂਦੀ ਹੈ। ਇਸ ਤਰ੍ਹਾਂ ਜਦ ਸਮਾਂ ਹੋਰ ਲੰਘਿਆ, ਸ੍ਰੀ ਅਰਜਨ ਦੇਵ ਜੀ ਨੇ ਇੱਕ ਪੱਤਰਿਕਾ ਘਾਲਣੀ ਮੁਨਾਸਬ ਸਮਝੀ ਕਿ ਜੇ ਆਗਿਆ ਦੇਣ ਤਾਂ ਜਾਵਾਂ, ਨਹੀਂ ਤਾਂ ਹੋਰ ਬਿਰਹ ਦਾ ਰੰਗ ਸਹਾਰਾ। ਬਹੁਤ ਵਿਚਾਰ ਅਤੇ ਅਨਕ ਵਾਰ ਦੀ ਸੰਗ ਵਾਲੀ ਸੋਚ ਦੇ ਮਗਰੋਂ ਆਪ ਜੀ ਨੇ ਇਹ ਪੱਤਰਿਕਾ ਲਿਖੀ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਬ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਕੋਲੀ ਜੀਓ ਘੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ। ਇਹ ਪੱਤਰਿਕਾ ਲੈ ਕੇ ਜਦ ਦਾਸ ਪਹੁੰਚਿਆ ਤਾਂ ਪ੍ਰਿਥੀਆ ਜੀ ਅੱਗੋਂ ਮਿਲ ਪਏ। ਉਹਨਾਂ ਨੇ ਪੱਤਰਿਕਾ ਲੈ ਲਈ ਅਤੇ ਅਗਲੇ ਦਿਨ ਉਸ ਦਾਸ ਨੂੰ ਕਿਹਾ ਕਿ ਗੁਰੂ ਜੀ ਅਰਜਨ ਮਲ 'ਤੇ ਖੁਸ਼ੀ ਕਰਦੇ ਹਨ ਅਤੇ ਫੁਰਮਾਉਂਦੇ ਹਨ ਕਿ ਕੁਛ ਦਿਨ ਹੋਰ ਲਾਹੌਰ ਠਹਿਰੋ। ਇਹ ਉੱਤਰ ਜਦ ਲੈ ਕੇ ਦਾਸ ਪਹੁੰਚਾ ਤਾਂ ਆਪ ਜੀ ਆਗਿਆ ਵਿੱਚ ਟਿੱਕੇ ਰਹੇ, ਪਰ ਪਿਆਰ ਦੀ ਖਿੱਚ ਜਿਉਂ ਜਿਉਂ ਵਿਥ ਵਧੇ ਵੱਧਦੀ ਹੈ। ਆਪ ਜੀ ਹੋਰ ਵੈਰਾਗ ਵਿੱਚ ਰਹਿਣ ਲੱਗ ਪਏ। ਫਿਰ ਇੱਕ ਹੋਰ ਪੱਤਰਿਕਾ ਲਿਖੀ ਜਿਸ ਵਿੱਚ ਪ੍ਰੇਮ ਦੇ ਹੀ ਭਾਵ ਸਨ ਅੱਗੇ ਵਾਂਗੂ। ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਚਿਰ ਹੋਵਾ ਦੇਖੈ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਹਉਂ ਕੋਲੀ ਹਉ ਕੋਲ ਕੁਮਾਈ, ਗੁਰਸੱਜਣ ਮੀਤ ਮੁਰਾਰੇ ਜੀਓ ਰਹਾਓ। ਸਤਾਈਵਾਂ ਹੈ ਪਰਖਣਾ। ਐਤਕੀ ਵੀ ਉਹ ਉੱਤਰ ਲੈ ਕੇ ਦਾਸ ਲਾਹੌਰ ਪਹੁੰਚਾ, ਪਰ ਉਸਨੇ ਕਿਹਾ ਕਿ ਸ੍ਰੀ ਜੀ, ਮੈਨੂੰ ਸ਼ੱਕ ਆਉਂਦਾ ਹੈ ਕਿ ਪ੍ਰਿਥੀ ਚੰਦ ਨੇ ਪੱਤਰ ਪਹੁੰਚਾਇਆ ਨਹੀਂ ਅਤੇ ਮੈਨੂੰ ਐਵੇਂ ਕਹਿ ਕੇ ਟੋਹ ਦਿੱਤਾ ਹੈ ਕਿ ਪਿਤਾ ਗੁਰੂ ਜੀ ਕਹਿੰਦੇ ਹਨ ਅਜੇ ਹੋਰ ਲਾਹੌਰ ਠਹਿਰੋ, ਉੱਥੋਂ ਦਾ ਕੰਮ ਸੰਭਾਲੋ, ਕਾਹਲੀ ਨਾ ਕਰੋ। ਇਹ ਸੁਣ ਕੇ ਅਤੇ ਫਿਰ ਅੰਤਰ ਧਿਆਨ ਹੋ ਕੇ ਸ੍ਰੀ ਸਾਹਿਬਜ਼ਾਦੇ ਜੀ ਦੇ ਨਿਸ਼ਚੇ ਵਿੱਚ ਗੱਲ ਆ ਗਈ ਕਿ ਹੁਣ ਮੈਨੂੰ ਪਿਤਾ ਜੀ ਨਹੀਂ ਵਰਜ ਰਹੇ ਪਰ ਭਰਾ ਵਿਛੋੜ ਰਿਹਾ ਹੈ। ਤਦ ਇੱਕ ਦਿਨ ਪ੍ਰੇਮ ਦੇ ਅਰੁਕਵੇਂ ਪਰਵਾਹ ਵਿੱਚ ਆਪ ਜੀ ਨੇ ਇੱਕ ਹੋਰ ਪੱਤਰਿਕਾ ਲਿਖੀ ਜੋ ਇਹ ਸੀ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਆ ਤੁਦ ਭਗਵੰਤਾ, ਮੋਏ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੈ ਗੁਰ ਦਰਬਾਰੇ ਜੀਓ, ਹਉ ਕੋਲੀ ਜੀਓ ਕੋਲ ਕੁਮਾਈ, ਤੇ ਸੱਚੇ ਗੁਰ ਦਰਬਾਰੇ ਜੀਓ ਰਹਾਓ। ਇਹ ਪੱਤਰਿਕਾ ਲੈ ਕੇ ਐਤਕੀ ਦੂਤ ਹੁਸ਼ਿਆਰਪੁਰ ਹੋ ਕੇ ਆਇਆ। ਪਹਿਲਾਂ ਤਾਂ ਇੱਧਰ ਉੱਧਰ ਲੁਕਦਾ ਰਿਹਾ, ਜਦੋਂ ਤੀਜੇ ਪੈਰ ਦਾ ਦੀਵਾਨ ਲੱਗਾ ਅਤੇ ਸ੍ਰੀ ਗੁਰੂ ਜੀ ਆ ਕੇ ਵਿੱਚ ਵਿਰਾਜ ਗਏ, ਤਦ ਦੂਤ ਨੇ ਅਚਾਨਕ ਨਜ਼ਰ ਬਚਾ ਕੇ ਹਜ਼ੂਰੀ ਵਿੱਚ ਜਾ ਮੱਥਾ ਟੇਕਿਆ ਅਤੇ ਪੱਤਰਿਕਾ ਸ੍ਰੀ ਗੁਰੂ ਜੀ ਦੇ ਹੱਥ ਵਿੱਚ ਫੜਾ ਦਿੱਤੀ ਅਤੇ ਕਿਹਾ, ਲਾਹੌਰ ਦੀ ਸੰਗਤ ਵੱਲੋਂ ਅਤੇ ਸਾਹਿਬਜ਼ਾਦੇ ਜੀ ਵੱਲੋਂ ਚਰਨ ਬੰਦਨਾ ਪ੍ਰਵਾਨ ਹੋਵੇ। ਇਹ ਪੱਤਰਿਕਾ ਹਜ਼ੂਰ ਵਾਸਤੇ ਹੈ, ਸਾਹਿਬਜ਼ਾਦੇ ਜੀ ਨੇ ਦਿੱਤੀ ਹੈ ਅਤੇ ਆਪ ਦੇ ਕਰ ਕਮਲਾਂ ਵਿੱਚ ਦੇਣ ਦੀ ਆਗਿਆ ਹੈ ਸੀ। ਸਤਿਗੁਰੂ ਜੀ ਜਾਣਦੇ ਤਾਂ ਸਨ, ਪਰ ਪੱਤਰਿਕਾ ਪੁੱਤਰ ਦੀ ਸੁਣ ਕੇ ਵਧੇਰੇ ਰੁੱਖ ਕੀਤਾ ਤਾਂ ਉਸਨੇ ਥੋੜ੍ਹੇ ਅੱਖਰਾਂ ਵਿੱਚ ਸ੍ਰੀ ਅਰਜਨ ਜੀ ਦੇ ਬਿਰਹਿ ਦੀ ਗੱਲ ਸੁਣਾਈ। ਸਾਹਿਬਾਂ ਨੇ ਸੁਣੀ, ਪੱਤਰਿਕਾ ਪੜ੍ਹੀ, ਨੈਣ ਭਰ ਆਏ। ਸਿੱਖ ਅਨਿੰਨ ਸਿੱਖ ਦੇ ਪ੍ਰੇਮ ਨਾਲ ਦਰਵ ਗਏ, ਫਿਰ ਸੰਗਤ ਵੱਲ ਤੱਕੇ, ਫਿਰ ਭਾਈ ਬੁੱਢੇ ਨੂੰ ਕੋਲ ਬੁਲਾ ਕੇ ਪੱਤਰਿਕਾ ਦਿਖਾਈ ਅਤੇ ਫੁਰਮਾਇਆ, ਕੱਲ ਤੜਕੇ ਜਾ ਕੇ ਬਰਖੁਰਦਾਰ ਨੂੰ ਲੈ ਆਓ। ਜੋ ਉੱਤਰ ਬਿਰਧ ਜੀ ਨੇ ਦਿੱਤਾ, ਕਵੀ ਸੰਤੋਖ ਸਿੰਘ ਜੀ ਇਉਂ ਲਿਖਦੇ ਹਨ, ਸੁਣ ਸਤਿਗੁਰ ਤੇ ਤਬ ਬਿਰਧ ਭਾਈ, ਸ੍ਰੀ ਅਰਜਨ ਕੀ ਬਹੁ ਬੜਿਆਈ, ਲਗਿਓ ਸਰਾਹਨ ਸ਼ੀਲ ਵਿਸਾਲਾ, ले शंकार नहीं किस काला, रावर की आयुष को पाए, होत परात के लव पुर जाए, मैं आन होंगो अमृतसर में, जिनके अति लाल सा उर में। गल की पाई बुढ़ा जी लाहौर गए, ते श्री अर्जन देव जी नू प्यार ते सन्मान नाल नाल ले आए। साहिबजादे दी खुशी ते वैराग दे संगम नू कौन वर्णन करे। नैणा तो नीर टरदा सी, लू कंडे आंदे सन, मन द्रवदा द्रवदा वह टुरदा सी कि सतगुर दे हजूर आ पहुँचे। कवि संतोख सिंह जी लिखते हैं, सतगुर जिस थल सभा लगाई, उतरे आन संग ब्रिद पाई, पिखे दूर ते सतगुर पान, कमल पर फुलत बदन महान, पूरन चंद पिता की ओरा, लोचन कीन चकोरन जोरा, नीठ नीठ पहुँचे टिग पाए, परे चरण पंकज उतलाए, दृग जलते पग मनो पखारे, प्रेम निमग्गन सपूत निहारे, पकर पुजा तत्काल उठाए, परे अंक देखत अरखाए, अदक प्रीत स्यों लाए उछाती, मस्तक सूंग लई जनबाती, सोडी कुल की राख बढ़ाई, हे सपुत्र कर हैं अदकाई, गुरता पार तार बे बोली, महा तीर होयो बिद पली, तद मंगवाए पठी जुपाती, पठी आप कर शीतल छाती, सुनो पुत्र जबके तुम गवने, एक पत्र का भेजी पवने, लव पर बिखे रहे चिरकाल, मिले रहे सत्संगत जाल, अपर पत्र का क्यों न पठाई, लिखन बिखे मत अचतुराई, पठी एक तदेप क्या कीना, अंक तीसरो किम लिख दीना, बन्यो शब्द पद एको जैसे, लिखियो एकांक चाहिए तैसे, इसमें कहो हेत है कौन, सबन बिखे बूझियो सुख पौन। तत साहिबजादे जी बोले, श्री गुरु जीओ, मैं अगे दो एहो जे पदे दियाँ पत्रका कल चुका हाँ, ये तीसरी है, इस करके अंग तीसरा देता है। गुरु जी बोले, दो ता मेरे पास नहीं पहुँचियाँ बच्चा, किस हथ कलिया साने, लियाउन वाला सिख पास ही बैठा सी, हाथ बन के कहण लगा, जी मैं ले आया सा, ते ओ दोए वड्डे साहिबजादे पृथ्वी चंद जी ने मैथों लिया सन, ते मैनू कहा सी के पुचा दितियां हन, ते आप वालों संदेशा भी छोटे साहिबजादे लई दिता सी, जो मैं जुबानी अर्ज कीता सी। तद श्री गुरु जी कुछ होर तरह तके, एक पासे बैठे तबारी नू आवाज़ दिता, जाओ पृथ्वी नू बुला लियाओ। दास गया तो पृथ्वी जी खूह ते नहा रहे सन, पिता दा हुक्म सुन के छेती नाल कपड़े पा के घर आए, पर उस दी हरियाणी दी हद ना रही, जद सुनियो ने छोटे भ्राता जी आए, पिता जी दे पास बैठे हन, ते मैनू पता नहीं लगा कि कद सदे गए ते कद आ गए, पर फिर आपा संभाल के घरों तुरे, ते आ पिता जी नू सीस नवाया। श्री अर्जन जी ने वड्डे भरा अगे सीस नवाया, फिर पिता जी दा इशारा पा के पृथ्वी जी सामने बैठ गए। तद श्री गुरु जी ने पूछया, बेटा दो पत्र अगे काका जी दे आए, तुसानू मिले, तुसा सानू क्यों ना दिखाए, अच्छा जे अगे नहीं दिखा सके तो हुण ले आओ। तद पृथ्वी ने कहा, मैनू तो याद नहीं कोई पत्र का मैनू किसे दिती होवे। सिख ने कहा, साहिबजादा जी मैं आपनू दे गया हाँ। पृथ्वी, मैनू याद नहीं कि मैनू इस सिख ने पत्र का दिती होवे, दो उंगल कागज़ में छुपा के की लेना सी। तद गुरु जी ने कहा, याद नहीं तो ढूंढ वेखो, जे याद है तो लुका ना करो, छिपा चंगा नहीं होंदा, सरलता ठीक होंदी है। तद पृथ्वी ने तमक के जो कुछ किया, कवि संतोख सिंह जी ने एवं लिखिया है, सुन के खुनस्यो ऊंचे कह, कछ हुंडी तो नाहन अह, जै छिपाए धन को ले आवो, कौन अर्थ ते ताए छुपावो, कुछ लेखा न तिसके माहूं, रिन की वही न राखों पाऊं, सिखते गिरी होए मग लियावत, डरत हृदय मुझ पास बतावत, जे कर पद इन शब्द बनायव, तिस देखन हित चित ललचायव, तो कुछ तोट नहीं टिग बैसे, कह बनावे लेहो तुम तैसे, ਅਪ੍ਰਕਾਸ਼ ਤੋਂ ਨੈ ਤਿੰਨ ਮਾਹੂੰ, ਜਿਸ ਤੇ ਕਾਰ ਅਟਕ ਕੁਛ ਜਾਊਂ। ਇਹ ਸੁਣ ਕੇ ਸ੍ਰੀ ਗੁਰੂ ਜੀ ਨੇ ਇੱਕ ਦਾਸ ਨੂੰ ਕੰਨ ਵਿੱਚ ਕਿਹਾ ਕਿ ਪ੍ਰਿਥੀਏ ਦੇ ਘਰ ਜਾਓ ਅਤੇ ਉਸਦਾ ਪਹਿਨਣ ਵਾਲਾ ਜਾਮਾ ਜੋ ਰੋਜ਼ ਕੱਪੜਿਆਂ ਦੇ ਉੱਪਰ ਪਹਿਨਦਾ ਹੈ ਮੰਗ ਕੇ ਲੈ ਆਓ। ਬੀਬੀ ਨੂੰ ਸਾਡੀ ਵੱਲੋਂ ਕਹਿਣਾ ਕਿ ਅਸਾਂ ਨੇ ਮੰਗਿਆ ਹੈ। ਜਦ ਜਾਮਾ ਗੁਰੂ ਜੀ ਪਾਸ ਲਿਆ, ਦਾਸ ਨੇ ਧਰਿਆ ਤਾਂ ਗੁਰੂ ਜੀ ਨੇ ਪ੍ਰਿਥੀਏ ਨੂੰ ਕਿਹਾ, ਲੈ ਹੁਣ ਆਪਣੇ ਹੱਥੀਂ ਆਪਣਾ ਜਾਮਾ ਫੋਲ, ਦੇਖ ਇਸ ਵਿੱਚ ਚਿੱਠੀ ਹੈ ਕਿ ਨਾ। ਲਾਜ ਭਰੇ ਪਰ ਮੁਸ਼ਕਲ ਵਿੱਚ ਫਸੇ ਨੇ ਜੇਬ ਵਿੱਚੋਂ ਕਾਗਜ਼ ਕੱਢੇ ਤਾਂ ਉਹਨਾਂ ਕਾਗਜ਼ਾਂ ਵਿੱਚੋਂ ਦੋਵੇਂ ਚਿੱਠੀਆਂ ਨਿਕਲ ਪਈਆਂ। ਉਸਦੇ ਹੱਥੋਂ ਫੜ ਕੇ ਸ੍ਰੀ ਗੁਰੂ ਜੀ ਨੇ ਵਾਚੀਆਂ ਅਤੇ ਉਸ ਵੱਲ ਮੂੰਹ ਕਰਕੇ ਬੋਲੇ, ਪ੍ਰਿਥੀਆ, ਇਹੋ ਸ਼ੁਭਾ ਚਰਨ ਹੈ ਜਿਸ ਪਰ ਗੱਦੀ ਦੇ ਸਵਪਨ ਲੈਂਦਾ ਰਿਹਾ ਹੈ। ਇਸ ਮਾੜੇ ਕਰਤਵਯ ਦੇ ਪਿੱਛੇ ਸਵਾਰਥ ਪਰਤਾ ਹੈ, ਉਸਦੇ ਪਿੱਛੇ ਵਾਸ਼ਨਾ ਤ੍ਰਿਸ਼ਨਾ ਦੀ ਭੀੜ ਭਾੜ ਹੈ, ਜਿਸ ਦੀ ਤੈਅ ਵਿੱਚ ਹਉਂ ਹਉਂ ਮੈਂ ਠਾਠਾਂ ਮਾਰ ਰਹੀ ਹੈ। ਇਹ ਗ੍ਰਹਿਣ ਮਾਰਗ ਹੈ, ਬਹੁਤ ਨੀਵੀਂ ਕਿਸਮ ਦਾ ਗ੍ਰਹਿਣ ਮਾਰਗ ਹੈ। ਗੁਰਿਆਈ ਤਿਆਗ ਮਾਰਗ ਦੀ ਸ਼ੈ ਹੈ। ਇਸ ਪਦ ਦੇ ਲਾਇਕ ਤੂੰ ਨਹੀਂ ਸੈਂ ਨਾ ਹੈ। ਤੂੰ ਆਪ ਸਾਬਤ ਕਰਕੇ ਸੰਗਤ ਨੂੰ ਦਿਖਾ ਦਿੱਤਾ ਹੈ ਕਿ ਤੂੰ ਭਇਓ ਨਲਾਇਕ ਗੁਰਕੁਲ ਮਈਆ। ਹਾਂ ਸੰਗਤ ਜੀ, ਨਹੀਂ ਊਚ ਪਦ ਇਸਕੇ ਪਾਗਾ। ਇਹ ਕਹਿੰਦੇ ਗੁਰੂ ਜੀ ਫਿਰ ਚੁੱਪ ਹੋ ਗਏ। ਤਦ ਭਾਈ ਬੁੱਢਾ ਜੀ ਨੇ ਉੱਠ ਕੇ ਸਾਰੀ ਸੰਗਤ ਨੂੰ ਸਾਰਾ ਹਾਲ ਮੁੜ ਤੋਂ ਸੁਣਾਇਆ। ਸਾਰੀ ਸੰਗਤ ਉਂਗਲਾਂ ਮੂੰਹ ਵਿੱਚ ਪਾ ਪਾ ਟੁੱਕਣ ਲੱਗ ਪਈ ਕਿ ਗੁਰੂ ਕਾ ਪੁੱਤਰ ਹੋ ਕੇ ਇਹਨਾਂ ਇਤਬਾਰੀ ਅਤੇ ਮੁਖੀਆਂ ਬਣ ਕੇ ਐਡਾ ਕੁਕਰਮ ਕੀਤਾ ਅਤੇ ਸੱਚ ਦੇ ਮੰਡਲਾਂ ਵਿੱਚ ਝੂਠ ਬੋਲੇ ਅਤੇ ਪਿਤਾ ਗੁਰੂ ਜੀ ਦੇ ਰੂਹ ਬਰੂ ਮਾਰੇ। ਫਿਰ ਭਾਈ ਬੁੱਢਾ ਜੀ ਨੇ ਦੋਵੇਂ ਚਿੱਠੀਆਂ ਜੋ ਪ੍ਰਿਥੀਆ ਜੀ ਨੇ ਛੁਪਾਈਆਂ ਸਨ ਸੁਣਾਈਆਂ ਅਤੇ ਫਿਰ ਤੀਸਰੀ ਸੁਣਾਈ। ਇਸ ਰਚਨਾ ਨੂੰ ਸੁਣ ਕੇ ਸੰਗਤ ਵਿੱਚ ਧੰਨ ਸ੍ਰੀ ਅਰਜਨ ਹੋਈ। ਪ੍ਰਿਥੀ ਚੰਦ ਪਹਿਲੇ ਤਾਂ ਚੱਪੜ ਚੱਪੜ ਕਰਦਾ ਰਿਹਾ ਸੀ, ਪਰ ਹੁਣ ਸ਼ਰਮਿੰਦਾ ਹੋਇਆ, ਮੈਲੇ ਮੁੱਖ ਹੋ ਗਿਆ। ਜੈਸੇ ਕਿ ਲਿਖਿਆ ਹੈ, ਅਨੁਜ ਬਡਾਈ ਸੁਨ ਦੁੱਖ ਪਾਵਤ, ਜਰਤ ਰਿਦਾ ਕਛ ਬਸ ਨਾ ਬਸਾਵਤ, ਛਲ ਬਲ ਕਰ ਚਾਹਤ ਗੁਰਿਆਈ, ਪੁਨ ਪਿਤਕੀ ਨਹਿਸੇਵ ਕਮਾਈ, ਕਰ ਅਹੰਕਾਰ ਨਾ ਕਬਚ ਮਾਨਾ, ਧਨ ਕੋ ਸਾਂਭਤ ਰਹੋ ਮਹਾਨਾ, ਜਗ ਬੇਵਹਾਰਨ ਮਹਿ ਚਤਰਾਈ, ਇੱਕ ਵੀ ਗੁਣ ਨਹਿ ਲੇਹ ਗੁਰਿਆਈ, ਇਮ ਪ੍ਰਿਥਿਆ ਬੈਠਿਓ ਮੁਰਜਾਈ, ਪੁਨ ਬੁੱਢੇ ਸੰਗ ਗੁਰੂ ਅਲਾਈ, ਸ੍ਰੀ ਨਾਨਕ ਕੇ ਤੁਮ ਬਹੁ ਪਿਆਰੇ, ਗੁਰੂ ਅੰਗਦ ਸ੍ਰੀ ਅਮਰ ਨਿਹਾਰੇ, ਗੁਰਤਾ ਅਜਰ ਜਰਨ ਉਰਮਾਹੀ, ਸ੍ਰੀ ਅਰਜਨ ਅਭਯੋ ਕੇ ਨਾਹੀ, ਜੇਕਰ ਤੁਮੇ ਸੁਹਾਵਤ ਆਛੈ, ਇਸੇ ਬਿਠਾਵੇਂ ਹਮ ਨਿਜ ਪਾਛੈ, ਗੁਰਤਾ ਉਚਿਤ ਸੋ ਔਰ ਨਾ ਕੋਈ, ਇਨ ਸਮਗੁਣ ਕਹੁ ਕਿਸਮੈ ਹੋਈ, ਤੁਮ ਸੰਮਤ ਹੋਏ ਚਾਮਤ ਕਰਿਓ, ਕਹੋ ਸਾਧ ਜਿਮ ਉਰਮੈ ਤਰਿਓ, ਸੁਨ ਬੁੱਢੇ ਕਰ ਜੋਰ ਉਚਾਰਾ, ਇਹ ਸੇਵਕ ਕੀ ਵਸਤ ਉਦਾਰਾ, ਅਜਰ ਜਰਨ ਆਦਕ ਗੁਣ ਹੋਏ, ਇਸਕੀ ਲਾਇਕ ਜਾਨੋ ਸੋਏ, ਸ੍ਰੀ ਅਰਜੁਨ ਮੈਂ ਪਰਖੇ ਸਾਰੇ, ਤੁਮ ਤੇ ਅਪਰ ਸੁਮਤ ਕੋ ਤਾਰੇ, ਇਨ ਸਮ ਸੇਵਕ ਅਪਰ ਨਾ ਬੀਓ, ਜਿਮ ਆਇਸ ਮੈਂ ਵਾਸਾ ਕੀਓ। 28ਵਾਂ ਹੈ ਗੱਦੀ। ਇਸ ਮਾਜਰੇ ਤੋਂ ਮਗਰੋਂ ਅਗਲੇ ਦਿਨ ਜਾਂ ਕੁਛ ਦਿਨ ਬਾਅਦ ਦੂਰੋਂ ਨੇੜਿਓਂ ਸਿੱਖ ਬੁਲਾ ਕੇ ਭਾਰੀ ਇਕੱਠ ਕੀਤਾ ਗਿਆ। ਯਥਾ ਜਾਹੇ ਕਾਹੇ ਤੇ ਸਿੱਖ ਸਰਬ ਬੁਲਾਏ, ਸਭ ਸੰਗਤ ਕੋ ਮੇਲਾ ਪਇਓ, ਚੌਂ ਦਿਸ ਪਰਵਾਰਿਤ ਹੋਏ ਗਏ। ਸਮਾਗਮ ਵਿੱਚ ਸਾਰੇ ਸਿੱਖ ਗੁਰੂ ਦੇ ਚੰਦ ਮੁੱਖ ਨੂੰ ਦੇਖ ਰਹੇ, ਪ੍ਰਸੰਨ ਹੋ ਰਹੇ ਸਨ ਅਤੇ ਵਿੱਚ ਵਿੱਚ ਕਈ ਉਡੀਕ ਰਹੇ ਸਨ ਕਿ ਸਮਾਗਮ ਕਾਸ ਲਈ ਸਾਜਿਆ ਗਿਆ ਹੈ। ਕਿ ਸ੍ਰੀ ਗੁਰੂ ਜੀ ਉੱਠੇ ਅਤੇ ਆਪਣੇ ਛੋਟੇ ਸਪੁੱਤਰ ਸੇਵਕ ਅਤੇ ਸਿੱਖ ਸ੍ਰੀ ਅਰਜਨ ਅੱਗੇ 5 ਪੈਸੇ ਅਤੇ 1 ਨਾਰੀਅਲ ਧਰ ਕੇ 3 ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ ਅਤੇ ਬੈਠ ਗਏ। ਫਿਰ ਆਪ ਦੀ ਆਗਿਆ ਵਿੱਚ ਭਾਈ ਬੁੱਢਾ ਜੀ ਉੱਠੇ ਅਤੇ ਆਪ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਸਤਕ 'ਤੇ ਗੁਰਿਆਈ ਦਾ ਤਿਲਕ ਕਰ ਦਿੱਤਾ। ਸੰਗਤ ਵਿੱਚ ਖੁਸ਼ੀ ਦਾ ਕੁਲਾਹਲ ਮਚ ਗਿਆ। ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਦੇ ਜੈਕਾਰਿਆਂ ਨਾਲ ਆਕਾਸ਼ ਗੂੰਜ ਪਿਆ। ਸਾਰੀ ਸੰਗਤ ਦੇ ਮਸਤਕ ਨਿਉਂ ਗਏ ਅਤੇ ਧਰਾ 'ਤੇ ਜਾ ਲੱਗੇ। ਪ੍ਰਿਥੀਆ ਜੀ ਦੇ ਆਚਰਨ ਅਤੇ ਚਾਲਾਕੀਆਂ ਆਦਿ ਸੰਗਤਾਂ ਤੋਂ ਗੁੱਝੇ ਨਹੀਂ ਸਨ। ਉਹ ਉਸਦੀ ਜ਼ਾਹਿਰੀ ਸੇਵਾ ਨੂੰ ਵੀ ਤੱਕਦੇ ਸਨ ਪਰ ਉਸਦੇ ਅਹੰਕਾਰ ਅਤੇ ਹੋਰ ਛਿਪ ਛਿਪਾਓ ਅਤੇ ਛੱਲਾਂ ਨੂੰ ਜਾਣਦੇ ਸਨ। ਸਭ ਦੇ ਦਿਲਾਂ ਵਿੱਚ ਭੈ ਸੀ ਕਿ ਬਹੁਤੀ ਗਲੇ ਇਸ ਦੀਆਂ ਚਾਲਾਕੀਆਂ ਇਸ ਨੂੰ ਕਾਮਯਾਬ ਕਰਨਗੀਆਂ ਅਤੇ ਜੇ ਸੰਗਤਾਂ ਨੂੰ ਗੁਰੂ ਜੀ ਇਸ ਦੇ ਵੱਸ ਪਾ ਗਏ ਤਾਂ ਜੀ ਜੀ ਨੂੰ ਦੁੱਖ ਹੋਏਗਾ। ਪਰ ਨਾਲ ਇਹ ਸਿਦਕ ਵੀ ਕੰਮ ਕਰਦਾ ਸੀ ਕਿ ਗੁਰੂ ਸਰਬੱਗਯ ਹੈ, ਗੁਰੂ ਸਰਬ ਸ਼ਕਤੀਮਾਨ ਹੈ, ਗੁਰੂ ਸੱਚ ਹੈ, ਗੁਰੂ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰ ਵਾਂਗੂ ਨਿਰਭੈ ਹੈ, ਆਪਣੀ ਸੰਗਤ ਨੂੰ ਗੱਦੀ ਦੇ ਲਾਇਕ ਸੱਚੇ ਸਤਿਗੁਰੂ ਦੇ ਹੱਥ ਵਿੱਚ ਸੌਂਪੇਗਾ। ਹੁਣ ਜਦ ਸਭ ਨੇ ਪ੍ਰਤੱਖ ਦੇਖ ਲਿਆ ਕਿ ਗੁਰੂ ਸੱਚਮੁੱਚ ਸੱਤੇ ਸਰੂਪ ਹੈ, ਨਿਆਏ ਸਰੂਪ ਹੈ, ਪ੍ਰੇਮ ਸਰੂਪ ਹੈ, ਤਿਆਗ ਦੀ ਅਵਧੀ ਅਤੇ ਸੰਗਤ ਦੀ ਰੱਖਿਆ ਦਾ ਸੰਜੋਗ ਸਨਾਹ ਹੈ ਤਾਂ ਪ੍ਰਸੰਨਤਾ ਦੀ ਹੱਦ ਨਾ ਰਹੀ। ਜਦ ਸੰਗਤ ਦੋਹਾਂ ਗੁਰੂ ਸਾਹਿਬਾਂ ਦੇ ਜੈਕਾਰੇ ਗਜਾ ਕੇ ਚੁੱਪ ਹੋਈ ਤਾਂ ਸ੍ਰੀ ਸਤਿਗੁਰੂ ਜੀ ਬੋਲੇ ਜੋ ਕਵੀ ਜੀ ਨੇ ਐਂ ਦਰਸਾਇਆ ਹੈ। ਸੁਣੋ ਸਿੱਖ ਸਭ ਤੁਮ ਗੁਰ ਪਿਆਰੇ, ਸ੍ਰੀ ਅਰਜਨ ਮਮਰੂਪ ਨਿਹਾਰੋ, ਜਿਮ ਮੁਝ ਲਖੋ ਤਥਾ ਉਰਤਾਰੋ, ਗੁਰਤਾ ਗਾਦੀ ਪਰ ਇਹ ਥਿਰਿਓ, ਹਲਤ ਪਲਤ ਭਾਰ ਜੋ ਸਭ ਧਰਿਓ, ਸੰਗਤ ਕੋ ਦੁਖ ਪਾਰ ਉਤਾਰੈਂ, ਕਾਰਜ ਅਧਿਕ ਜਗਤ ਮਹਿਸਾਰੈਂ, ਉਠੋ ਸਕਲ ਬੰਧਨ ਇਸ ਕੀ ਜੈ, ਨਾਨਾ ਭਾਂਤ ਉਪਾਇਨ ਦੀ ਜੈ, ਸੁਨ ਸਤਿਗੁਰ ਕੇ ਬਚਨ ਅਨੰਦੇ, ਬੋਲਤ ਜੈ ਜੈਕਾਰ ਬਿਲੰਦੇ, ਜਥਾ ਸ਼ਕਤ ਧਰ ਨਿਕਟ ਅਕੋਰ, ਨਮਸਕਾਰ ਕੀਨਸ ਕਰ ਜੋਰ, ਉਤਸਵ ਸਭ ਸਿੱਖਣ ਮੈਂ ਹੋਵਾਂ, ਸ੍ਰੀ ਅਰਜੁਨ ਰਵ ਉਦਿਅਤ ਜੋਵਾਂ। ਜਦ ਸੰਗਤ ਮੱਥੇ ਟੇਕ ਅਤੇ ਭੇਟਾ ਅਰਪਣ ਕਰਕੇ ਥਾਂ ਥਾਈਂ ਬੈਠ ਗਈ ਤਾਂ ਸ੍ਰੀ ਗੁਰੂ ਜੀ ਨੇ ਆਗਿਆ ਕੀਤੀ, ਹੇ ਪੁੱਤਰ ਹੁਣ ਚੌਥਾ ਪਦ ਰਚੋ। ਉਸ ਵੇਲੇ ਨਵੇਂ ਸੱਜੇ ਸ੍ਰੀ ਗੁਰੂ ਜੀ ਨੇ ਵਾਕ ਰਚਿਆ, ਦੇਖੋ ਆਪ ਹੁਣ ਗੁਰੂ ਹੋ ਕੇ ਗੁਰੂ ਨੂੰ ਮੱਥਾ ਟੇਕ ਕੇ ਉੱਠੇ ਅਤੇ ਰਚਿਆ ਪਦ ਸੁਣਾਇਆ, ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲਚਸਾ ਨਾ ਵਿਛਣਾ, ਜਨ ਨਾਨਕ ਦਾਸ ਤੁਮਾਰੇ ਜੀਓ, ਹਉ ਕੋਲੀ ਜੀਓ ਕੋਲ ਕੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ ਰਹਾਉ। ਹੁਣ ਗੁਰੂ ਅਰਜਨ ਦੇਵ ਜੀ ਇਸ ਪਦੇ ਵਿੱਚ ਆਪਣਾ ਨਾਮ ਨਾਨਕ ਪਾ ਸਕਦੇ ਸਨ। ਪਹਿਲੋਂ ਤਿੰਨਾਂ ਵਿੱਚ ਨਾਨਕ ਨਾਮ ਨਹੀਂ ਪਾਇਆ ਕਿਉਂਕਿ ਤਦੋਂ ਗੱਦੀ 'ਤੇ ਨਹੀਂ ਸਨ, ਹੁਣ ਪਾਇਆ। ਪਰ ਫਿਰ ਦੇਖੋ ਉਹ ਸਿੱਖੀ ਭਾਵਨਾ ਦਾ ਅਦਬ ਕਾਇਮ ਰੱਖਿਆ ਹੈ, ਨਾਨਕ ਛਾਪ ਵਰਤੀ ਅਤੇ ਭਾਵ ਰੱਖਿਆ ਕਿ ਹੇ ਗੁਰੂ ਰਾਮਦਾਸ, ਨਾਨਕ ਸਰੂਪ ਮੈਂ ਅਤੇ ਅਸੀਂ ਸਾਰੇ ਆਪ ਦੇ ਜਨ ਅਤੇ ਦਾਸ। ਨਾਨਕ ਪਦ ਮੁਕਤਾ ਕੱਕੇ ਵਾਲਾ ਹੈ ਜਿਸ ਦਾ ਅਰਥ ਹੈ ਹੇ ਨਾਨਕ, ਅਸੀਂ ਜਨ ਹਾਂ, ਤੁਹਾਡੇ ਦਾਸ ਹਾਂ। ਅੰਕ 4 ਤੋਂ ਬਾਅਦ ਫਿਰ ਦੁਹਰਾਇਆ ਕਿ ਮੈਂ ਸਦਕੇ ਹਾਂ, ਕੋਲ ਘੁਮਾਇਆ ਹਾਂ, ਅਸੀਂ ਸਾਰੇ ਜਨ ਹਾਂ, ਤੁਹਾਡੇ ਦਾਸ ਹਾਂ। ਗੁਰੂ ਅਰਜਨ ਦੇਵ ਜੀ ਇਹ ਪਦਾ ਵਾਚ ਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਬੈਠ ਗਏ। ਥੋੜ੍ਹੀ ਦੇਰ ਬਾਅਦ ਗੁਰੂ ਆਗਿਆ ਵਿੱਚ ਸਾਰੀ ਸਭਾ ਵਿਸਰਜਨ ਹੋ ਗਈ ਅਤੇ ਹੋਰ ਸਾਰੇ ਮੁਖੀ ਆਪੋ ਆਪਣੇ ਡੇਰੇ ਚਲੇ ਗਏ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।